بڑے چونوے سور میں لے گئے کہ سارا نے سنگ پاتشاہ جی نو گھیرا پایا اس گھیرے سدگرو سچے پاتشاہ جی گھرے ہوئے ہیں بڑی سندر ویوت بندی کی ہے چمکور کی گڑی چار بائیاں نے ایک ایک بائی اٹھ اٹھ سنگھ ڈٹ گئے دو سنگھ پوڑیاں کے ہیں کوٹھا سنگھ سے مدن سنگھ کوٹھا سنگھ رگریٹا سنگھ ہوا رگریٹے گرو کے بیٹے مدن سنگھ روداسیا بھاو روداس بھگت کی کلدا سہن تو مراد چمیار کوٹھا سنگھ منجی سنگھ سی بڑے یودھے سنگھ سن اٹاری کے وچ گرو گوبند سنگھ مہاراج جی پیارے دیا سنگھ جی پیارے ترم سنگھ جی اور گرو کے لال صاحبزادے وڈے صاحبزادے بابا اجیت سنگھ جی تے بابا جلال سنگھ جی بھائی آدم سنگھ جی تے بھائی مان سنگھ دی ڈیوٹی لگی بھی تسی گشت کرتے رہو چار چپیرے نگرانی رکھو جس ویلے ویری دل ہلا کرنے واسطے تیار ہوا تو سنگھا نے سوچیا بھی جنگ نو تھوڑا لمکا دتا جائے کچھ پٹھانا نے یتن کیتا کہ گڑی کی کندھ جڑی اچھی ہے باہواں پا کے تان چڑھ جانے جس ویلے باہواں پا کے تان چڑھن لگے جڑا باہواں پاؤں کندھ نو سنگھا نے ننگیاں چنڈیاں سوتیاں ہوئی مار کے تلوار ہاتھ اندر ڈگ پہ سورما تھلے ڈگ پہ ہاتھ کسی کا نہیں پہن دتا پچھا ہٹ کے سارے چار چپیرے ڈھیر لگ گئے جس ویلے سورمیا کے لگے ہوئے ڈھیر ویٹے دیپن واج پاتشاہ جی نے ساری ویونت بندی اپنی نگاہ ہیٹ لیا حکم دتا بھی پنجاں پنجاں سنگھاں کا جتھا گڑی وچوں باہر ہو کے جنگ کرے اسی اٹاری وچ بیٹھ کے دیکھاں گے تاں پنجاں سنگھاں دے جتھے دی ویوں بندی کیتی گئی جس ویلے پنج سورمے میدان وچ نکلے جیوں ہی ستگرو سچے پاتشاہ جی دی نگاہ پئی بہادر نے بڑی دلیری نال بڑی ہمت نال بڑی بہادری نال جنگ کرنے واسطے کمر کسے کس لے دھن سدگرو گرو گوبند سنگھ مہاراج جی صاحبزادہ اجیت سنگھ جی شستر بستر سجا کے ایس تیار پرتیار ہو کے پتا سدگرو جی پاس اٹاری میں جا چڑے تے روک دتا سنگھاں کہ سنگو تسی نہیں جانا میں تہاڈے نال چلاں گا سنگھاں نے روکیا نہیں مہاراج تسی ٹھہرو اے گرو کے لالو تہاڈے تو تے اسی اپنی جند قربان کرنے آئے ہیں تہانوں نہیں تتی وا لگن دے اجیت سنگھ جی نو کسے سکھ نے آگیا نہیں دتی جنگ کرن دی تے آج ہو کے کنگی طرفا کا پاتشاہ جی دے پاس جا کے نمسکار کیتی آگیا منگی ہے گردیو پتا میرا بھی خون جڑا پوالے پا رہا ہے اپنے بھراواں ول ویکھ کے ہے مہاراج مینو آگیا دے میں بھی جنگ وچ جاواں کلگیتر پاتشاہ جی نے کڈ کے تھاپڑا دتا اتے کیا گرو کلگی کر کے آخری پتے لے جا کے سورما ہیٹھا اتریا نال بھائی دھیان سنگھ دان سنگھ تنا سنگھ آلم سنگھ سدگرو سچے پاتشاہ جی دے سورمے سنگھ پنجاں سنگھاں دا جتھا نال تریا تے نال بابا اجیت سنگھ جی میدان وچ اترے ہن جیوں ہی میدانے جنگ وچ گئے تے ویریاں دا ٹڈی دل کتے زمین تے پیر رکھن نوں جگہ نہیں دو ਦੋਵਾਂ ਬੰਨਿਆਂ ਤੋਂ ਸੂਰਮੇ ਘੋੜ ਸਵਾਰ ਵੱਖਰੇ, ਪੈਦਲ ਵੱਖਰੇ, ਹਾਥੀਆਂ ਤੇ ਚੜੇ ਹੋਏ, ਪਾਲਕੀਆਂ ਤੇ ਚੜੇ ਹੋਏ। ਜਿਸ ਵੇਲੇ ਸਾਹਮਣੇ ਸੂਰਮਿਆਂ ਨੇ ਡਟ ਕੇ ਮੁਕਾਬਲਾ ਕੀਤਾ ਤਾਂ ਇੱਧਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਜੋ ਸ਼ਸਤਰ ਵਿਦਿਆ ਵਿੱਚ ਪ੍ਰਵੀਨਤਾ ਹਾਸਲ ਕੀਤੀ ਸੀ ਉਸ ਦੇ ਜੌਹਰ ਵਿਖਾਉਣ ਲੱਗੇ, ਆਪਣਾ ਕਠੋਰ ਧਨੁਸ਼ ਬਾਣ ਸਾਂਭਿਆ ਤੇ ਦਵਾ ਦਮ ਭੱਥੇ ਵਿੱਚੋਂ ਤੀਰ ਕੱਢ ਕੱਢ ਕੇ ਵੈਰੀ ਦਲ ਦੇ ਉੱਤੇ ਵਰਾਉਣੇ ਸ਼ੁਰੂ ਕਰ ਦਿੱਤੇ। ਜਿਸ ਵੇਲੇ ਬਾਣ ਦੇ ਮਗਰ ਦੂਜਾ ਬਾਣ ਜਾਂਦਾ ਹੈ, ਇੱਕ ਬਾਣ ਸੂਰਮੇ ਦੀ ਛਾਤੀ ਨੂੰ ਵਿੰਨ ਕੇ ਦੂਜੇ ਵਿੱਚੋਂ ਦੀ ਲੰਘ ਜਾਂਦਾ, ਤੀਜੇ ਵਿੱਚੋਂ ਦੀ ਲੰਘ ਜਾਂਦਾ। ਐਸੇ ਤਿੱਖੇ ਤੀਰ ਛੱਡਦੇ ਹਨ ਸਾਹਿਬਜ਼ਾਦਾ ਜੀ ਕਿ ਚੌਂ ਚੌਂ ਪੰਜਾਂ ਪੰਜਾਂ ਸੂਰਮਿਆਂ ਨੂੰ ਧਰਤੀ ਤੇ ਲਟਾ ਕੇ ਧਰਤੀ ਚ ਧੱਪ ਜਾਂਦੇ ਨੇ। ਵਹਿੰਦਿਆਂ ਵਹਿੰਦਿਆਂ ਅਨੇਕਾਂ ਸੂਰਮਿਆਂ ਦੀਆਂ ਲੈਣਾਂ ਦੀਆਂ ਲੈਣਾਂ ਵਿਛਾ ਦਿੱਤੀਆਂ। ਭਲੇ ਖੱਪ ਪੈਣ ਲੱਗ ਪਿਆ ਵੀ ਕਿਤੇ ਗੁਰੂ ਗੋਬਿੰਦ ਸਿੰਘ ਤੇ ਨਹੀਂ ਆ ਗਿਆ ਜੰਗ ਕਰਨ ਵਾਸਤੇ। ਆਪ ਹੀ ਸਾਰੇ ਅਚਰਜ ਸਨ, ਹੈਰਾਨ ਸਨ, ਭੱਥੇ ਦੇ ਸਾਰੇ ਤੀਰ ਮੁੱਕ ਗਏ ਤਾਂ ਸਾਹਿਬਜ਼ਾਦੇ ਨੇ ਸਾਂਗ ਧੂਮ ਲਈ। ਸਾਂਗ ਨਾਲ ਏਦਾਂ ਪਠਾਣਾ ਨੂੰ ਪਰੋਇਆ ਜਿਵੇਂ ਹਲਵਾਈ ਸੀਕ ਨਾਲ ਬੜੇ ਕੱਢਦਾ ਹੈ, ਪਕੌੜੇ ਕੱਢਦਾ ਹੈ। ਏਦਾਂ ਸਾਂਗ ਦੇ ਵਿੱਚ ਪੁਰਜੇ ਹਨ। ਦੁਰਲੀ ਸੈਨਾ ਨਾਲ ਜੰਗ ਹੋਇਆ, ਬੜੇ ਭਿਆਨਕ ਜੌਹਰ ਵਿਖਾਏ ਗਏ। ਜਿਸ ਦੇ ਫਲਸਰੂਪ ਸਾਂਗ ਅਧਵਾਟਿਓ ਟੁੱਟ ਗਈ। ਇੱਕ ਪਠਾਣ ਦੀ ਛਾਤੀ ਵਿੰਨ ਕੇ, ਜਿਹਨੇ ਲੋਹੇ ਦੀ ਸੰਜੋਗ ਪਹਿਨੀ ਹੋਈ, ਜਿਸ ਵੇਲੇ ਜ਼ੋਰਦਾਰ ਖਿੱਚੀ ਤੇ ਦਸਤਾ ਬਾਹਰ ਆ ਗਿਆ, ਫਲ ਨਿਕਲ ਗਿਆ। ਉਸ ਵੇਲੇ ਸਾਂਗ ਨੂੰ ਤੇ ਸੁੱਟ ਦਿੱਤਾ ਤੇ ਤਤਕਾਲ ਸਾਹਿਬਜ਼ਾਦੇ ਨੇ ਖੜਗ ਧੂ ਲਈ, ਤਲਵਾਰ ਫੜ ਲਈ, ਬਲਾ ਦੀ ਤਲਵਾਰ ਜਿਹੜੀ ਕੱਚ ਨਾਲੋਂ ਵੀ ਨਾਜ਼ੁਕ ਹੈ, ਪਰ ਜੇ ਇਹਦਾ ਵਾਰ ਲੋਹੇ ਦੇ ਸਰੀਏ ਤੇ ਵੀ ਹੋ ਜਾਵੇ ਤੇ ਲੋਹੇ ਦੀ ਸੀਕ ਵੀ ਵੱਢ ਦਿੰਦੀ ਹੈ। ਭਾਵ ਸੂਰਮਿਆਂ ਦੇ ਆਪੋ ਵਿੱਚ ਵਾਰਾਂ ਨਾਲ ਵਾਰ ਹੋਏ, ਅਨੇਕਾਂ ਸੂਰਮਿਆਂ ਦੇ ਵਿੱਚੋਂ ਦੀ ਸ੍ਰੀ ਸਾਹਿਬ ਸੁੱਕੀ ਲੰਘ ਜਾਂਦੀ ਹੈ, ਲਹੂ ਦੀ ਬੂੰਦ ਨਹੀਂ ਹੁੰਦੀ ਹੈ ਇਸ ਨੂੰ, ਐਸੀਆਂ ਪਾਨਾਂ ਚੜੀਆਂ ਨੇ। ਜਿਸ ਵੇਲੇ ਅਨੇਕਾਂ ਸੂਰਮਿਆਂ ਨੂੰ ਤਲਵਾਰ ਤੇ ਘਾਟ ਉਤਾਰ ਦਿੱਤਾ ਤੇ ਮਹਾਬਲੀ ਸੂਰਮੇ ਦੀ ਤਲਵਾਰ ਤਲਵਾਰ ਤੇ ਆ ਕੇ ਵੱਜੀ। ਤ੍ਰੇਸਵੀਂ ਵੱਜਣ ਦੇ ਕਾਰਨ ਤਲਵਾਰਾਂ ਦੋਵੇਂ ਟੁੱਟ ਗਈਆਂ। ਫਲਾਦੀ ਤਲਵਾਰ ਦਾ ਇਹੀ ਚਿੰਨ ਹੈ ਕਿ ਮਾੜਾ ਜਾਂ ਟੇਢਾ ਉਸਨੂੰ ਥੋੜੀ ਜਿਹੀ ਵੀ ਸੱਟ ਲੱਗ ਜਾਵੇ, ਚੱਟ ਕੱਚ ਵਾਂਗੂ ਦੋ ਟੱਕਰੇ ਹੋ। ਪਰ ਜੇ ਸਿੱਧੀ ਵੱਜੇ ਤੇ ਪੱਥਰ ਵੀ ਵੱਢ ਕੇ ਰੱਖ ਦਿੰਦੀ ਹੈ, ਸੂਰਮਿਆਂ ਦੇ ਸਰੀਰ ਦੀਆਂ ਹੱਡੀਆਂ ਨੂੰ ਵੀ ਚੀਰ ਜਾਂਦੀ ਹੈ। ਜਿਸ ਵੇਲੇ ਖੜਗ ਟੁੱਟ ਗਈ ਤੇ ਤਤਕਾਲ ਸਾਹਿਬਜ਼ਾਦੇ ਨੇ ਕਟਾਰ ਕੱਢ ਲਈ, ਜਿਹੜੀ ਕਟਾਰ ਕਮਰ ਕੱਸੇ ਵਿੱਚ ਰੱਖੀ ਹੋਈ ਸੀ। ਸੂਰਮੇ ਦੀ ਛਾਤੀ ਤੇ ਅੱਗੇ ਤੀਰਾਂ ਨਾਲ ਵਿੰਨੀ ਹੋਈ ਸੀ, ਪਰ ਅਗਾਂਹ ਹੋ ਕੇ ਜਿੱਥੇ ਪਠਾਣ ਅਲਵਰ ਖਾਂ ਪਾਲਕੀ ਵਿੱਚ ਬੈਠਾ ਹੋਇਆ ਸੂਰਮਿਆਂ ਨੂੰ ਤੱਤਿਆ ਕਰ ਰਿਹਾ ਸੀ ਵੀ ਅਗਾਂਹ ਵੱਧ ਕੇ ਜੰਗ ਕਰੋ, ਵੱਧ ਕੇ ਜੰਗ ਕਰੋ, ਸਾਹਿਬਜ਼ਾਦੇ ਨੇ ਤੇਜ਼ੀ ਨਾਲ ਜਿਵੇਂ ਪਾਣੀ ਦੇ ਵਿੱਚ ਮਗਰਮੱਛ ਚੱਲਦਾ ਏਦਾਂ ਅਗਾਂਹ ਵੱਧ ਕੇ ਅਲਵਰ ਖਾਨ ਦੇ ਵੱਡੇ ਸਾਰੇ ਢਿੱਡ ਦੇ ਵਿੱਚ ਜਾ ਕਟਾਰ ਖੋਲ੍ਹੀ। ਜਿਉਂ ਹੀ ਕਟਾਰ ਖੁੱਲ੍ਹੀ ਤੇ ਪ੍ਰਲੋਕ ਸੁਧਾਰ ਗਿਆ, ਸਾਹਿਬਜ਼ਾਦੇ ਨੂੰ ਘੇਰਾ ਪੈ ਗਿਆ। ਨਾਲ ਦੇ ਸੂਰਮੇ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਹਨ। ਕਲਗੀਧਰ ਪਾਤਸ਼ਾਹ ਆਪਣੇ ਨੇਤਰਾਂ ਨਾਲ ਆਪਣੇ ਸਾਹਿਬਜ਼ਾਦੇ ਦਾ ਜੰਗ ਵੇਖ ਰਹੇ ਹਨ ਤੇ ਨਾਲੇ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੇ ਹਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਅੰਤਮ ਫਤਿਹ ਬੁਲਾ ਕੇ ਇਸ ਘੇਰੇ ਵਿੱਚ ਘਿਰਿਆ ਹੋਇਆ ਹੀ ਪ੍ਰਲੋਕ ਸੁਧਾਰ ਗਿਆ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਸ਼ਾਬਾਸ਼ ਦਿੱਤੀ ਹੈ। ਦੂਸਰਾ ਜਥਾ ਪੰਜਾਂ ਸਿੰਘਾਂ ਦਾ ਬੜੀ ਕਾਹਲੀ ਦੇ ਨਾਲ ਅੱਗੇ ਵਧਿਆ। ਮੈਦਾਨ ਵਿੱਚ ਜੰਗ ਕਰਨ ਵਾਸਤੇ شیر کی طرح سور میں ڈٹے ہوئے نے. کہتے صاحب زیادہ جہاز سنگھ جس کی عمر 15 سال 7 مہینے شبید لکھی ہے. صاحب زیادہ اجیت سنگھ جی کی عمر کا ویروا اتحاس نے 19 سال 1 مہینہ 17 دن دتا. جس ویلے اپنے برا نو مدانے جنگ میں شہید ہوا ویکیا تے چھوٹے ویر کو رہا نہ گیا. صاحب زیادہ ججار سنگھ نے بھی پتا پاس جا کے آ گیا مسی ہے مہاراج مینو اپنے برا نالوں کیوں وچھوڑ دے ہو, میرے تے بھی مہر کرو, میرے تے بھی کرپا کرو, مینو بھی آشیرواد دیو, میں بھی جا کے جنگ لڑا. سدگرو جی نے دلاسا دتا. غریب نواز پاتشاہ جی نے پئی ہوئی اپنے سرانے بدوب چک کے اپنے لال نوں دتی, نالے شاباش کیا تے نال پنج سکھ دے کے میدانے جنگ وچ نوں توریا. جاندیاں سار صاحب زیادہ ججار سنگھ نے گولیاں دے خیر کرنے شروع کیتے. نال دے سنگھ اگے ہو کے لڑتے ہیں, جدھر نوں جاندے نے سور میں لمبے ہندے جاندے ہیں. پٹے باج دی ودیا وچ چھوٹے صاحب زیادے وڈے بھرا نالوں بھی پروین ہیں. ایک دم شریر جھک جاندا ہے, لپ جاندا ہے, ٹیڑھا ہو جاندا ہے, اچا ہو جاتا ہے, سامنے آیا ہوا وار لمبے نکل جاتا ہے, لگتا نہیں. ایسے میدان میں نچتے ہیں کہ اپ دی نگاہ نہیں ٹکتی. جس ویلے انیکاں دروانیاں نوں موت دے گھاٹ اتار دیتا, جویں ہرناں دے وچ شیر جا وڑے تے شیر دی گرج سن کے ہرن بھج جاندے نے, ਇਹਦਾ ਮੈਦਾਨ ਵਿੱਚ ਵੱਡੇ ਵੱਡੇ ਜਿਹੜੇ ਜਰਨੈਲ ਬੈਠੇ ਹੋਏ ਸੀ ਉਹ ਵੀ ਲੰਬੇ ਹੋ ਗਏ. ਆਪਣੇ ਸੂਰਮਿਆਂ ਨੂੰ ਗਾਹ ਕਰਦੇ ਵੀ ਤੁਸੀਂ ਮਰੋ, ਆਪ ਲੰਬੇ ਹੋ ਜਾਂਦੇ, ਜਿਵੇਂ ਪਾਣੀ 'ਚ ਮੱਛ ਪਾਣੀ ਨੂੰ ਬਣਾਉਂਦਾ ਜਾਂਦਾ. ਵਹਿੰਦਿਆਂ ਵਹਿੰਦਿਆਂ ਲੋਥਾਂ ਦੇ ਢੇਰ ਲੱਗ ਗਏ, ਭੂਤਾਂ ਇੱਲ ਇੱਲਾਂ ਗਿੱਦੜਾਂ ਦੀ ਆਵਾਜ਼ ਹੋਣ ਲੱਗ ਪਈ, ਸ਼ਾਮਾਂ ਪੈਣ ਲੱਗੀਆਂ ਹਨ. جنگ جو سویر تو شروع ہوا شاما پی گیا. ادھر کلگیتر پاتشاہ اپنے لال کی سہایتا واسطے گڑی وچ تیر بھی بھیج دیندے نے. جدو زور پین لگتا ہے تیر گڑی چ آ جاتا. کلگیتر پاتشاہ کا ایک ایک تیر سینکڑے سورمیاں نوں مل جاتا ہے. ایسے ایسے شبد بےد بان گرو جی کے پاس ہیں جنہ استرا شسترا کے نام دسویں گرنتھ وچ پڑھن گزرے ہیں. جڑا گیا ہویا تیر مردہ نہیں, سگوں سور میں جڑے سامنے تیر چلاؤن والے نے انہاں دے کماناں نوں نکارا کر کے رکھ دیندا. 10,000 سورمیاں نوں صاحبزادے نے موت دے گھاٹ اتاریا تے او بچن کلگیتر بادشاہ دا وی پورا ہو گیا. 1,25,000 سے ایک لڑاؤں تبے گوبند سنگھ نام کہاؤں. 1,25,000 ਦੇ ਨਾਲ ਇੱਕ ਸਿੰਘ ਅੱਜ ਤੇ ਕਈਆਂ ਲੱਖਾਂ ਨਾਲ ਲੜ ਪਏ ਹਨ. ਅੱਜ ਤੇ 20,00,000 ਫੌਜ ਦੇ ਨਾਲ 20 ਦੀ ਬਜਾਏ 21,00,000 ਫੌਜ ਮੰਨੀ ਹੈ. 10,00,000 ਫੌਜ ਤੇ ਦਿੱਲੀ ਤੋਂ ਹੀ ਇਕੱਲੀ ਆਈ ਹੋਈ. 22,000 ਰਾਜਿਆਂ ਦੀ ਫੌਜ ਵੱਖਰੀ, ਲਾਹੌਰ ਦੀ, ਸਰਹੰਦ ਦੀ, ਹੋਰ ਸੂਬਿਆਂ ਦੀ. ਸੋ ਇੰਨਾ ਭਿਆਨਕ ਜੰਗ ਹੋਇਆ. ਲਾਲ ਦੇ ਸਿੰਘ ਵੀ ਸ਼ਹੀਦ ਹੋ ਗਏ. ਵਿੰਦਿਆ ਵਿੰਦਿਆ ਸਾਹਿਬਜ਼ਾਦਾ ਘਿਰ ਗਿਆ. 4 ਚੁਫੇਰੇ ਸੂਰਮਿਆਂ ਨੇ ਘੇਰਾ ਪਾ ਲਿਆ. ਜਿੰਨੇ ਸਰੀਰ ਦੇ ਰੋਮ ਨੇ ਇੰਨੇ ਜ਼ਖਮ ਲੱਗ ਗਏ ਸਾਹਿਬਜ਼ਾਦੇ ਨੂੰ. ਸਾਰਾ ਸਰੀਰ ਜਿਹੜਾ ਸੀ ਨਾ ਅੱਗੋਂ ਪਿੱਛੋਂ 4 ਚੁਫੇਰਿਓਂ ਜ਼ਖਮਾਂ ਨਾਲ ਵਿੰਨਿਆ ਹੋਇਆ. ਪਰ ਫਿਰ ਵੀ ਮੈਦਾਨੇ ਜੰਗ ਤੋਂ ਪੈਰ ਪਛਾਣ ਹੀ ਮੋੜਿਆ. ਅਗਾਂਹੀ ਅਗਾਂਹ ਸੂਰਮਾ ਵੱਧਦਾ ਗਿਆ. ਵਧਿਆਂ ਵਧਿਆਂ ਆਪਨੇ ਸ਼ਹੀਦੀ ਜਾਮਾ ਪਹਿਨ ਲਿਆ. ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ. ਭਾਈ ਧਿਆਨ ਸਿੰਘ, ਭਾਈ ਸੁਖਾ ਸਿੰਘ, ਭਾਈ ਆਲਮ ਸਿੰਘ ਰਾਜਪੂਤ, ਭਾਈ ਜਵਾਹਰ ਸਿੰਘ ਆਦਿ ਸਿੰਘਾਂ ਨੇ ਮੈਦਾਨ ਵਿੱਚ ਨਿਤਰ ਕੇ ਵੈਰੀਆਂ ਦੇ ਆਪ ਲਾਵੇ. ਭਾਈ ਜੇਤਾ ਜੀ ਜਿਸ ਨੇ ਦਿੱਲੀ ਤੋਂ ਗੁਰੂ ਨੌਵੇਂ ਪਾਤਸ਼ਾਹ ਦਾ ਸਿਰ ਚੁੱਕ ਕੇ ਅਨੰਦਪੁਰ ਖੜਿਆ ਸੀ, ਇਹਦੇ ਅੰਮ੍ਰਿਤ ਛਕ ਲਿਆ ਦਾ ਨਾਮ ਜੀਵਨ ਸਿੰਘ ਹੋਇਆ। ਜੀਵਨ ਸਿੰਘ ਰਗਰੇਟਾ ਭੇਟਾ ਮੈਦਾਨ ਵਿੱਚ ਨਿਤਰਿਆ, ਨਾਲ ਇਸਦੇ ਸੰਤ ਸਿੰਘ ਆਪਣਾ ਸੁਖਾ ਸਿੰਘ, ਵੀਰ ਸਿੰਘ, ਸ਼ਿਆਮ ਸਿੰਘ, ਮੋਹਰ ਸਿੰਘ, ਧਨਾ ਸਿੰਘ ਆਦਿ ਸਿੰਘ ਹਨ। ਜਿਉਂ ਹੀ ਮੈਦਾਨ ਵਿੱਚ ਗਿਆ, ਭਾਈ ਜੀਵਨ ਸਿੰਘ ਦਾ ਸ਼ਹੀਦਗੰਜ ਵੀ ਨਾਲ ਹੀ ਬਣਿਆ ਹੋਇਆ, ਜਿਹਨਾਂ ਨੇ ਦਰਸ਼ਨ ਕੀਤੇ ਨਾ ਚਮਕੌਰ ਸਾਹਿਬ ਦੇ, ਉੱਥੇ ਜੀਵਨ ਸਿੰਘ ਦਾ ਸਪੈਸ਼ਲ ਸ਼ਹੀਦਗੰਜ ਬਣਿਆ, ਜਿੱਥੇ ਉਹਨਾਂ ਨੇ ਸ਼ਹੀਦੀ ਪਾਈ। ਸਾਹਿਬਜ਼ਾਦਾ ਜੁਝਾਰ ਸਿੰਘ ਦਾ ਸ਼ਹੀਦਗੰਜ, ਬਾਬਾ ਅਜੀਤ ਸਿੰਘ ਜੀ ਦਾ ਸ਼ਹੀਦਗੰਜ ਬਣੀਆਂ ਹੋਈਆਂ ਉਹ ਸਥਾਨ, ਬੜਾ ਸੁੰਦਰ ਗੁਰਦੁਆਰਾ ਹੈ, ਹਰ ਸਾਲ ਮੇਲਾ ਲੱਗਦਾ ਹੈ, ਲੋਕ ਜਾ ਕੇ ਸ਼ਹੀਦਾਂ ਦੀ ਧਰਤੀ ਦੀ ਮਿੱਟੀ ਚੁੱਕ ਕੇ ਆਪਣੇ ਮੱਥੇ ਨੂੰ ਲਾਉਂਦੇ ਨੇ, ਨਵਾਂ ਜੀਵਨ ਲੈ ਕੇ ਆਉਂਦੇ ਨੇ। 40 ਸਿੰਘ ਸਨ ਸਤਿਗੁਰੂ ਜੀ ਦੇ ਨਾਲ, ਸਹਿਜੇ ਸਹਿਜੇ ਕਰਕੇ 40 ਦੇ ਵਿੱਚੋਂ ਪਹਿਲਾਂ ਮਹਾਰਾਜ ਜੀ ਜਦੋਂ ਅੰਮ੍ਰਿਤ ਛਕਿਆ ਸੀ ਸਾਡੇ ਕੋਲੋਂ, ਉਦੋਂ ਤੁਸੀਂ ਸਾਨੂੰ ਆਪਣਾ ਗੁਰੂ ਸਵੀਕਾਰ ਕੀਤਾ ਸੀ, ਹੁਣ ਸਾਡਾ ਹੁਕਮ ਹੈ ਕਿ ਤੁਸੀਂ ਅਨੰਦਪੁਰ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ, ਅਸੀਂ ਆਪੇ ਮਗਰੋਂ ਜੰਗ ਸਾਂਭਾਂਗੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਇਹਨਾਂ 5 ਸਿੰਘਾਂ ਨੂੰ ਗੁਰਿਆਈ ਗੱਦੀ ਵੀ ਦਿੱਤੀ ਚਮਕੌਰ ਦੀ ਗੜੀ ਵਿੱਚ, ਜਿਹਦੇ ਵਿੱਚ 2 ਨਾਮ ਸਰਮੌਰ ਹਨ, ਭਾਈ ਸੰਤ ਸਿੰਘ ਜੀ ਤੇ ਭਾਈ ਸੰਗਤ ਸਿੰਘ, ਭਾਈ ਮਾਨ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ। ਜਿਸ ਵੇਲੇ ਭਾਈ ਸੰਤ ਸਿੰਘ ਨੂੰ ਗੁਰਦੇਵ ਮਹਾਰਾਜ ਜੀ ਨੇ ਆਪਣੀ ਕਲਗੀ ਲਾ ਕੇ, ਆਪਣੀ ਦਸਤਾਰ ਲਾ ਕੇ ਭਾਈ ਸੰਤ ਸਿੰਘ ਦੇ ਸੀਸ ਤੇ ਸਜਾਈ, ਕਲਗੀ ਸਜਾ ਦਿੱਤੀ, ਜਗ੍ਹਾ ਲਾ ਦਿੱਤੀ, ਸਤਿਗੁਰੂ ਜੀ ਨੇ 5 ਨੂੰ ਸਮਰੱਥ ਕਰਕੇ ਗੁਰਿਆਈ ਗੱਦੀ ਦੀ ਰਸਮ ਦੇ ਕੇ, ਪਤਾ ਨਹੀਂ ਸੀ ਵੀ ਹੁਣ ਬਚਣਾ ਕਿ ਨਹੀਂ ਬਚਣਾ, ਖਾਲਸੇ ਨੂੰ ਗੁਰਿਆਈ ਦੇ ਦਿੱਤੀ ਨਾ ਵੀ ਹੁਣ ਸਾਡੇ ਤੋਂ ਬਾਅਦ ਕੋਈ ਇਕੱਲਾ ਗੁਰੂ ਨਹੀਂ ਹੋਵੇਗਾ ਪੰਥ ਦਾ, 5 ਸਿੰਘਾਂ ਦੇ ਵਿੱਚ ਅਸੀਂ ਵਰਤਾਂਗੇ। ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਨੂੰ ਕਿਹਾ ਕਿ ਅਸੀਂ ਪਹਿਲੇ ਨਿਕਲਾਂਗੇ, ਤੁਸੀਂ ਬਾਅਦ ਵਿੱਚ ਆਪ ਮਿਲਣਾ। 2 ਨਗਾਰਕੀ ਸਿੰਘਾਂ ਨੂੰ ਹੁਕਮ ਹੋਇਆ ਕਿ ਤੁਸੀਂ ਨਗਾਰਾ ਵਜਾਉਂਦੇ ਰਹਿਣਾ। ਸੰਤ ਸਿੰਘ ਤੇ ਸੰਗਤ ਸਿੰਘ ਅਟਾਰੀ ਵਿੱਚ ਚੜੇ ਹਨ, ਕਲਗੀਧਰ ਪਾਤਸ਼ਾਹ ਇਕੱਲੇ ਉਤਰੇ ਹਨ, ਨਾਲ ਕੋਈ ਨਹੀਂ। ਹੇਠਾਂ ਉਤਰਨ ਲੱਗੇ ਜਦੋਂ ਗੜੀ ਤੋਂ ਤੇ ਛੋਟੀ ਬਾਰੀ ਵੱਜੀ ਹੋਈ ਸੀ, ਕੁੰਡੀ ਮਾਰ ਕੇ ਜੰਦਰੀ ਮਾਰੀ ਹੋਈ ਸੀ, ਚਾਬੀ ਗੁਰੂ ਜੀ ਦੇ ਪਾਸ ਨਹੀਂ ਸੀ, ਗੁਰਦੇਵ ਨੇ ਪੈਰ ਦਾ ਠੁੱਡਾ ਮਾਰਿਆ, ਹੁਣ ਸੰਗਲੀ ਟੁੱਟ ਗਈ, ਬਾਰੀ ਖੋਲ ਲਈ, ਗੁਰਦੇਵ ਬਾਹਰ ਨਿਕਲੇ। ਬਾਹਰ ਨਿਕਲੇ, ਰਾਤ ਦਾ ਸਮਾਂ ਸੀ, ਦੂਰਾਂ ਦੂਰਾਂ ਤੱਕ ਕਦੇ ਕਦੇ ਬਿਜਲੀ ਦਾ ਚਮਕਾਰਾ ਪੈਂਦਾ ਸੀ, ਇਹ ਕੀ ਦਿਸਦਾ ਸੀ, ਸਾਰੇ ਲੁੱਥਾਂ ਹੀ ਲੁੱਥਾਂ ਪਈਆਂ ਨੇ, ਉਹਾਂ ਤੱਕ ਮੀਨਾ ਤੱਕ, ਉਹਨਾਂ ਵਿੱਚ ਗੁਰੂ ਦੇ ਸਿੰਘ ਵੀ ਪਏ ਨੇ, ਅੰਮ੍ਰਿਤਧਾਰੀ ਸਿੰਘਾਂ ਦੇ ਕੇਸ ਖਿਲਰੇ ਹੋਏ ਨੇ, ਦਸਤਾਰਾਂ ਵਧੀਆਂ ਹੋਈਆਂ ਨੇ, ਕੋਈ ਪੁੱਠਾ ਹੈ, ਕੋਈ ਸਿੱਧਾ ਹੈ, ਸਰੀਰ ਦੇ ਕਈ ਕਈ ਟੁਕੜੇ ਹਨ। ਗੁਰਦੇਵ ਮਹਾਰਾਜ ਜੀ ਨੇ ਉੱਥੇ ਜੋੜਾ ਵੀ ਲਾ ਦਿੱਤਾ। ਦਇਆ ਸਿੰਘ ਕਹਿ ਰਿਹਾ ਸੀ, ਹੇ ਸਤਿਗੁਰੂ, ਬੜਾ ਭਿਆਨਕ ਰਸਤਾ, ਜੋੜਾ ਕਿਉਂ ਲਾ ਦਿੱਤਾ? ਸਤਿਗੁਰੂ ਜੀ ਨੇ ਕਿਹਾ, ਜੇ ਅਸੀਂ ਅਦਬ ਨਹੀਂ ਰੱਖਾਂਗੇ ਤੇ ਹੋਰ ਕੌਣ ਰੱਖੇਗਾ? ਹੁਣ ਅਸੀਂ ਆਪਣੇ ਲਾਲਾਂ ਦੇ ਸਿਰ ਤੇ ਪੈਰ ਰੱਖ ਕੇ ਲੰਘਣਾ, ਭਾਵ ਸਾਰੇ ਸਿੰਘਾਂ ਦੇ ਸ਼ਹੀਦਾਂ ਦੇ ਸਰੀਰ ਪਏ ਨੇ, ਹੁਣ ਕਿਸੇ ਸਿੰਘ ਦੇ ਸਿਰ ਦੇ ਕੇਸਾਂ ਤੇ ਸਾਡਾ ਪੈਰ ਆਵੇਗਾ, ਉਹਦੇ ਕੇਸਾਂ ਦੀ ਬੇਅਦਬੀ ਹੋਵੇਗੀ। ਕੇਸ ਅਕਾਲ ਪੁਰਖ ਦੀ ਮੋਹਰ ਹਨ, ਨੋਟ ਵਿੱਚ ਮੋਹਰ ਨਾ ਹੋਵੇ ਤੇ ਕੌਡੀ ਦਾ ਨਹੀਂ, ਸਿੱਖ ਦੇ ਕੇਸ ਨਾ ਹੋਣ ਤੇ ਕੌਡੀ ਕੰਮ ਦਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਆਪ ਅਦਬ ਰੱਖਿਆ ਹੈ, ਜਿਉਂ ਚੱਲੇ ਜਿਉਂ ਚੱਲੇ ਅੱਗੇ ਵਧੇ, 2 ਮਿਸਾਲ ਜੀ ਦੌੜੇ ਦੌੜੇ ਆਏ। ਗੁਰਦੇਵ ਨੇ ਇੱਕੇ ਵਰਾਂ ਪੱਥੇ ਚੋਂ 2 ਤੀਰ ਕੱਢ ਕੇ ਇੱਕੇ ਵਿਰ ਤੰਦੀ ਤੇ ਰੱਖ ਕੇ ਖਿੱਚ ਕੇ ਮਾਰੇ, ਦੋਵਾਂ ਦੀਆਂ ਛਾਤੀਆਂ ਵਿਰ ਦਿੱਤੀਆਂ, ਮਿਸਾਲਾਂ ਡਿੱਗ ਪਈਆਂ। ਥੋੜੇ ਜਿਹੇ ਅਗਾਹ ਗਏ, ਗੁਰਦੇਵ ਨੇ ਉੱਚੀ ਆਵਾਜ਼ ਵੀ ਦਿੱਤੀ, ਤਾੜੀ ਵੀ ਮਾਰੀ, ਉੱਥੇ ਗੁਰਦੁਆਰਾ ਤਾੜੀ ਸਾਹਿਬ ਬਣਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾਲੀ ਬੋਲੀ ਰਾਤ ਭਿਆਨਕ ਸਮੇਂ ਅੰਦਰ ਇਕੱਲੇ ਮਖਮਲੀ ਤੇਜਾਂ ਦੇ ਸੌਣ ਵਾਲੇ ਇਕੱਲੇ ਨੰਗੇ ਪੈਰੀ ਤੁਰੇ ਜਾ ਰਹੇ ਨੇ। ਰਾਹ ਦੇ ਵਿੱਚ ਕਾਈ ਹੈ, ਬੁੱਢੇ ਹਨ, ਬੂਝੇ ਹਨ, ਕੱਪੜਾ ਹੈ, ਕੰਢੇ ਹਨ। ਰਾਹ ਵਿੱਚ ਕਦਮ ਕਦਮ ਤੇ ਵੈਰੀ ਦਲ ਖਲੋਤਾ ਹੋਇਆ ਹੈ। ਗੁਰੂ ਜੀ ਦੀ ਜਾਨ ਦੇ ਧਿਆਏ ਹਨ। ਰਾਤੋ ਰਾਤ ਤੀਹ ਕੋਹ ਸਫ਼ਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਭਿਆਨਕ ਚੱਕਰ ਵਿੱਚੋਂ ਨਿਕਲੇ ਹਨ। ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ। ਸਾਹਿਬਜ਼ਾਦਿਆਂ ਨਾਲੋਂ ਵੱਧ ਪਿਆਰੇ ਗੁਰੂ ਕੇ ਸਿੰਘ ਸ਼ਹੀਦ ਹੋ ਗਏ। ਅਗਾਂਹ ਜਾ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਵੀ ਆ ਜਾਂਦੀ ਹੈ, ਪਰ ਅੱਖਾਂ ਵਿੱਚੋਂ ਆਗੂ ਨਹੀਂ ਆਇਆ। ਸਤਿਗੁਰੂ ਜੀ ਮੋਹ ਤੋਂ ਰਹਿਤ ਹਨ। ਸਗੋਂ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਗੁਰਸਿੱਖੀ ਨੂੰ ਸਮਝ ਲੈਂਦਾ, ਮੋਹ ਦੀ ਪਕੜ ਤੋਂ ਉੱਚਾ ਉੱਠ ਜਾਂਦਾ। ਨਮਸਤੰ ਅਭੇਵੇ ਮੋਹ ਤੋਂ ਰਹਿਤ, ਅਭੇਵ ਅਭਿਜ ਸਨੇਹ ਤੋਂ ਰਹਿਤ, ਮੋਹ ਤੋਂ ਰਹਿਤ। ਤੇਰੇ ਵਿੱਚ ਕੋਈ ਭੇਦ ਨਹੀਂ ਹੈ। ਅਭੇਵੇ ਦਾ ਅਰਥ ਹੈ ਭੈ ਰਹਿਤ, ਨਾ ਭੈ ਕਿਸੇ ਦਾ ਮੰਨਦੇ ਹਨ, ਨਾ ਕਿਸੇ ਨੂੰ ਭੈ ਦਿੰਦੇ ਹਨ। ਕੇਵਲ ਅਕਾਲ ਪੁਰਖ ਦੇ ਭਰੋਸੇ ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਚਲੇ ਜਾ ਰਹੇ। ਅਗਲਾ ਇਤਿਹਾਸ ਵੀ ਸੁਣਨ ਵਾਲਾ ਹੈ, ਬੜਾ ਖਤਰਨਾਕ। ਸਤਿਗੁਰੂ ਜੀ ਦਾ ਅਤਿ ਸੰਕਟਮਈ ਜੀਵਨ ਵਿੱਚੋਂ ਦੀ ਗੁਰਦੇਵ ਨੂੰ ਲੰਘਣਾ ਪਿਆ। ਗੁਰਦੇਵ ਮਹਾਰਾਜ ਜੀ ਉਸ ਅਕਾਲ ਪੁਰਖ ਨੂੰ ਕਣਕਣ ਅੰਦਰ ਵਿਆਪਕ ਜਾਣ ਕੇ ਵਾਰਗ ਵਾਰ ਨਮਸਕਾਰਾਂ ਕਰਦੇ ਹਨ, ਅੱਠੇ ਪੈਰ ਚੇਤੇ ਰੱਖਦੇ ਹਨ। ਨਵਾਤਨ ਅਜਨਮੇ, ਜਨਮ ਤੋਂ ਰਹਿਤ ਹੋਣ ਕਰਕੇ ਅਜਨਮਾ, ਜੋ ਜੰਮਦਾ ਨਹੀਂ, ਜੋ ਮਰਦਾ ਨਹੀਂ। ਇਸ ਵਾਸਤੇ ਵੀ ਉਸ ਵਾਹਿਗੁਰੂ ਨੂੰ ਤੁਹਾਡੀ ਨਮਸਕਾਰ ਹੈ। ਗੁਰੂ ਸਾਹਿਬ ਬਹੁਤ ਉੱਚੇ ਹਨ ਤੇ ਕਿ ਪ੍ਰਮਾਤਮਾ ਬਹੁਤ ਦੇ ਅਧੀਨ ਹੈ? ਨਹੀਂ, ਪ੍ਰਮਾਤਮਾ ਦੇ ਇਸ ਤੋਂ ਬਹੁਤ ਉੱਚਾ ਹੈ। ਨਵਾਤਨ ਅਜਨਮੇ, ਅਜਨਮੇ ਦਾ ਅਰਥ ਹੈ ਅਵਨਾਸੀ, ਜੋ ਜੰਮਦਾ ਨਹੀਂ ਉਹ ਮਰੇਗਾ ਵੀ ਨਹੀਂ, ਜੋ ਜੰਮਿਆ ਹੈ ਉਸਨੇ ਮਰਨਾ ਹੈ। ਅਵਨਾਸੀ ਅਕਰੇ ਹੈ, ਅੱਜ ਨਾਮ ਅੱਜ ਨਵੇਂ। ਅਜਨਮੇ ਨੂੰ ਜੇ ਦੋ ਸਿਆਂ ਚ ਵੰਡਦੇ ਹੋ, ਦੋ ਅੱਖਰ ਪਹਿਲੇ ਕਰ ਲਓ, ਦੋ ਬਾਅਦ ਵਿੱਚ, ਤੇ ਅੱਜ ਨਾਮ ਮਾਇਆ ਦਾ ਹੈ, ਅੱਜ ਨਾਮ ਬ੍ਰਹਮਾ ਦਾ ਹੈ। ਨਵੇਂ ਦਾ ਅਰਥ ਹੈ ਨਮਸਕਾਰ। ਜਿਸ ਵਾਹਿਗੁਰੂ ਨੂੰ ਬ੍ਰਹਮਾ ਵੀ ਨਮਸਕਾਰ ਕਰਦਾ ਹੈ, ਜਿਸ ਪਰਮਾਤਮਾ ਨੂੰ ਮਾਇਆ ਵੀ ਨਮਸਕਾਰਾਂ ਕਰਦੀ ਹੈ, ਜਿਸ ਪ੍ਰਭੂ ਦੇ ਚਰਨਾਂ ਅੰਦਰ ਸਮਗਰ ਜਗਤ ਨਮਸਕਾਰ ਕਰ ਰਿਹਾ ਹੈ, ਐਸੇ ਪਰਿਪੂਰਨ ਪਰਮਾਤਮਾ ਨੂੰ ਕਲਗੀਧਰ ਪਾਤਸ਼ਾਹ ਫਰਮਾਉਂਦੇ ਸਾਡੀ ਨਮਸਕਾਰ ਹੈ। ਨਮਸਤੰ ਅਜਨਮੇ, ਜਿਹੜਾ ਐਸੇ ਪ੍ਰਭੂ ਨੂੰ ਨਮਸਕਾਰ ਕਰਦਾ ਹੈ, ਉਹ ਮਨੁੱਖ ਖੁਦ ਵੀ ਅਜਨਮਾ ਹੋ ਜਾਂਦਾ ਹੈ, ਜੰਮਣ ਤੋਂ ਰਹਿਤ ਹੋ ਜਾਂਦਾ ਹੈ, ਮੌਤ ਦਾ ਭੈ ਉਸਦਾ ਦੂਰ ਹੋ ਜਾਂਦਾ ਹੈ। ਇਸ ਢੰਗ ਨਾਲ ਮਰਦਾ ਹੈ ਕਿ ਮੁੜ ਕੇ ਮਰਨਾ ਨਹੀਂ ਹੁੰਦਾ। ਮੁੜ ਕੇ ਮਰਨ ਦਾ ਅਰਥ ਹੈ ਮੁੜ ਜਨਮ ਹੀ ਨਹੀਂ ਹੁੰਦਾ, ਜਨਮ ਮਰਨ ਦੇ ਕੈਦ ਤੋਂ ਬਾਹਰ ਨਿਕਲ ਜਾਂਦਾ ਹੈ। ਜਨਮ ਮਰਨ ਦੋ ਮੈਂ ਨਾ ਹੀ ਜਨ ਪਰ ਉਪਕਾਰੀ ਆਏ, ਜੀ ਦਾਨ ਤੇ ਭਗਤੀ ਲਾਇਨ ਹਰ ਜੋ ਲੈਣ ਮਲਾਏ। ਜੀਵਾਂ ਨੂੰ ਜੀਵਨ ਦਾਨ ਦੇ ਕੇ ਜੰਮਣ ਮਰਨ ਦੇ ਬੰਧਨਾਂ ਵਿੱਚੋਂ ਮੁਕਤ ਕਰ ਦਿੰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ। ਇਸ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਮਗਰ ਸੰਸਾਰ ਦੇ ਜੀਵ ਨਮਸਕਾਰਾਂ ਕਰਦੇ ਹਨ ਕਿ ਜਿਸ ਨੂੰ ਮੱਥਾ ਟੇਕਣ ਨਾਲ ਹੀ, ਜਿਸ ਦਾ ਧਿਆਨ ਧਰਨ ਨਾਲ ਹੀ ਸਾਡਾ ਜਨਮ ਮਰਨ ਕੱਟਿਆ ਜਾਵੇਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਿਮਾ ਕਰ ਰਹੇ ਹਨ ਭੱਟ, ਕਿ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਤੇਰਾ ਦਰਸ਼ਨ ਕੀਤਾ ਤੇ ਜਨਮ ਮਰਨ ਦੋਵੇਂ ਥੇ ਰਹੇ, ਉਹ ਜੰਮਣ ਮਰਨ ਤੋਂ ਰਹਿਤ ਹੋ ਗਏ। ਨਮਸਤੰ ਸੋਬਨਵੇਂ, ਆਖਰੀ ਤੁਕ ਹੈ ਇੱਕੀਵੀਂ ਪੌੜੀ ਜੀ ਸੋਬਨਵੇਂ। ਨਮਸਤੰ ਸੋਬਨਵੇਂ, ਨਮਸਤੰ ਦਾ ਅਰਥ ਹੈ ਨਮਸਕਾਰ। ਸੋ ਬਨਵੇਂ, ਬਨਵੇਂ ਨਾਮ ਇਸਤਰੀ ਦਾ ਵੀ ਆਇਆ, ਇਹ ਅਰਥ ਤਾਂ ਪਿੱਛੇ ਕਰ ਲਿਆ, ਹੁਣ ਨਵਾਂ ਅਰਥ ਸੁਣੋ। ਸੋ ਬਨਵੇਂ, ਸੱਸੇ ਨਾਲ ਬੱਬਾ ਲਾ ਲਓ, ਜਾਂ ਬਨਵੇਂ, ਬਨ ਕਹਿੰਦੇ ਨੇ ਜੰਗਲ ਨੂੰ, ਪਹਿਲਾਂ ਅੱਖਰ ਵੀ ਛੱਡ ਦਿਓ, ਆਖਰੀ ਵੀ ਛੱਡ ਦਿਓ, ਵਿਸਥਾਰ ਦੇ ਦੋਹਾਂ ਦਾ ਅਰਥ ਬਣ ਗਿਆ ਬਨ, ਬਨ ਮੈਣੇ ਜੰਗਲ। ਜਿਹੜਾ ਜੰਗਲ ਦੇ ਵਿੱਚ ਵਿਚਰਦਾ ਹੈ, ਜੰਗਲ ਵਿੱਚ ਰਹਿਣ ਵਾਲੇ ਸਾਧੂ ਮਹਾਤਮਾ ਜਿਸ ਨੂੰ ਯਾਦ ਕਰਦੇ ਨੇ, ਇਕਾਂਤ ਜਗ੍ਹਾ ਆ ਕੇ ਜਿਸ ਨੇ ਵਾਹਿਗੁਰੂ ਦਾ ਚਿੰਤਨ ਕੀਤਾ ਹੈ, ਪ੍ਰਭੂ ਨੂੰ ਛੇਤੀ ਪਾ ਲਿਆ। ਸੋ ਬਦਮੇ ਜਿਹੜਾ ਬਣਾ ਵਿੱਚ ਵੀ ਮੌਜੂਦ ਹੈ, ਜੈਸਾ ਘਰ ਵਿੱਚ ਹੈ ਤੈਸਾ ਹੀ ਬਾਹਰ ਹੈ, ਜਿਹੋ ਜਿਹਾ ਜੰਗਲ ਵਿੱਚ ਹੈ ਉਹੋ ਜਿਹਾ ਹੀ ਘਰ ਵਿੱਚ ਹੈ। ਜਿਹਨੇ ਵੱਖ ਵੱਖ ਰੂਪ ਧਾਰਨ ਕੀਤੇ ਨੇ, ਬਣ ਮਹਿਣੇ ਬਿੰਦਰਾ ਬਨ ਵਿੱਚ ਦੱਸ ਪੈਂਦੀ ਹੈ ਕਿ ਭਗਤੀ ਵਜਾ ਰਿਹਾ ਹੈ। ਬਨ ਨਾਮ ਜਲ ਦਾ ਵੀ ਆਇਆ ਹੈ, ਜਲ ਦੇ ਕਿਨਾਰੇ ਕਿਨਾਰੇ ਵਿਚਰਦਾ ਹੈ, ਜਮਨਾ ਦੇ ਕਿਨਾਰੇ ਬਨ ਜਲ ਦੇ ਵਿੱਚ ਮਤ ਰੂਪ ਹੋ ਕਰਕੇ ਸੰਖਾ ਗੁਰਦੈਂਤ ਨਾਲ ਯੁੱਧ ਕੀਤਾ ਹੈ। ਜਦੋਂ ਬ੍ਰਹਮਾ ਜੀ ਸੁੱਤੇ ਪਏ ਸਨ ਤੇ ਸੰਘਾਸੁਰ ਰਾਕਸ਼ਿਕ ਬੜਾ ਉਹਨੇ ਮੌਕਾ ਸਾਂਭਿਆ, ਵੇਦ ਹੀ ਚੁੱਕ ਕੇ ਲੈ ਗਿਆ। ਮੈਂ ਜਦੋਂ ਵੇਦ ਹੀ ਲੈ ਗਿਆ ਤੇ ਕਥਾ ਕਿਵੇਂ ਕਰੂੰਗਾ। ਸੋ ਫਿਰ ਜਾ ਕੇ ਮਤ ਰੂਪ ਧਾਰਨ ਕਰਨਾ ਪਿਆ, ਸ੍ਰੀ ਪਰਮੇਸ਼ਰ ਨੂੰ ਸੰਘਾਸੁਰ ਨਾਲ ਯੁੱਧ ਕਰਨਾ ਪਿਆ। ਸੰਘਾਸੁਰ ਮਾਰੇ ਵੇਦ ਉਧਾਰੇ, ਦਸੂ ਮਹਾਰਾਜ ਜੀ ਫਰਮਾਉਂਦੇ ਸੰਘਾਸੁਰ ਦੈਂਤ ਨੂੰ ਪਾਣੀ ਵਿੱਚ ਮਾਰਿਆ ਅਤੇ ਵੈ ਆਪਣੇ ਵੇਦ ਲਿਆ ਕੇ ਬ੍ਰਹਮਾ ਨੂੰ ਦਿੱਤੇ, ਫਿਰ ਬ੍ਰਹਮਾ ਰੋਣੋਂ ਹਟਿਆ। ਨਹੀਂ ਤੇ ਆਪਣਾ ਸਾਰਾ ਗਿਆਨ ਗੁਆ ਕੇ ਬੜਾ ਭਾਰੀ ਦੁਖੀ ਹੋਇਆ। ਸੋ ਬਨ ਮਹਿਣੇ ਜਲ, ਜਲ ਮਹਿਣੇ ਪਾਣੀ, ਪਾਣੀ ਦੇ ਵਿੱਚ ਕ੍ਰੀੜਾ ਕਰਨ ਵਾਲਾ। ਜੇ ਕ੍ਰਿਸ਼ਨ ਨੂੰ ਧਾਰਿਆ ਤੇ ਗੋਪੀਆਂ ਨਾਲ ਕ੍ਰੀੜਾ ਕਰਦਾ, ਜੇ ਕਲਗੀਧਰ ਪਾਤਸ਼ਾਹ ਦਾ ਰੂਪ ਧਾਰਿਆ ਤੇ ਪਟਨੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਕਿੰਨਾ ਕਿੰਨਾ ਸਮਾਂ ਇਸ਼ਨਾਨ ਕਰਦੇ ਰਹਿੰਦੇ ਹਨ, ਜਲ ਨਾਲ ਕ੍ਰੀੜਾ ਕਰਦੇ। ਇੱਕ ਦਿਨ ਗੁਰਦੇਵ ਨੂੰ ਰੀਝ ਆਈ ਕਿ ਬੇੜੀ ਬਣਾਈਏ, ਤਾਂ ਸ਼ਾਹੂਕਾਰ ਦੇ ਸ਼ਾਹੂਕਾਰਾਂ ਦੇ ਲੜਕੇ ਬੇੜੀਆਂ ਬਣਾ ਬਣਾ ਕੇ ਲਿਆਉਂਦੇ ਸਨ, ਸੈਰਾ ਕਰਦੇ ਸਨ। ਗੁਰੂ ਜੀ ਨੇ ਵੀ ਬੇੜੀ ਬਣਵਾਈ, ਬੇੜੀ ਵਿੱਚ ਬੈਠ ਕੇ ਸੈਰ ਕਰਦੇ ਹਨ। ਪਟਨੇ ਦੀਆਂ ਗਲਾਂ ਵਿੱਚ ਰਹਿਣ ਵਾਲੇ ਲੋਕ, ਪਟਨੇ ਦੇ ਅੰਦਰ ਅਨੇਕਾਂ ਬਾਲ ਲੀਲਾ ਦੇ ਕੌਤਕ ਕੀਤੇ ਹਨ ਗੁਰੂ ਕਲਗੀਧਰ ਪਾਤਸ਼ਾਹ ਜੀ। ਰਾਮ ਰੂਪ ਹੋ ਕਰਕੇ ਜਲ ਦੇ ਅੰਦਰ ਕ੍ਰੀੜਾ ਕੀਤੀ, ਜਲ ਦੇ ਉੱਤੇ ਪੁਲ ਬੰਨਿਆ, ਜਿਸ ਵੇਲੇ ਲੰਕਾ ਨੂੰ ਗਏ ਨੇ ਸਮੁੰਦਰ ਤੇ ਪੁਲ ਬੰਨ ਦਿੱਤਾ। ਸਿੱਧ ਕਰੇ ਜਿਨ ਸਾਗਰ ਪੈ, ਜਿਸ ਨੇ ਸਮੁੰਦਰ ਤੇ ਸਿੱਧ ਮੈਂ ਪੁਲ ਬੰਧਾ, ਗੁਰੂ ਨਾਨਕ ਦੇਵ ਜੀ ਨੇ ਪੁਲ ਬੰਧਾ। ਸੇਤਰ ਚੋ ਜਗ ਸਾਗਰ ਕੋ, ਸੰਸਾਰ ਰੂਪੀ ਸਮੁੰਦਰ ਦੇ ਉੱਤੇ ਭਗਤੀ ਰੂਪੀ ਪੁਲ ਬੰਧਾ ਗੁਰੂ ਨਾਨਕ ਦੇਵ ਜੀ ਨੇ, ਰਾਮ ਚੰਦਰ ਨੇ, ਤੇ ਪੱਥਰਾਂ ਦਾ ਪੁਲ ਬੰਧਾ ਨਾ ਨਲ ਨੀਲ ਨੂੰ ਲਾ ਕੇ। ਜਿਨ੍ਹਾਂ ਨੇ ਵਰ ਵੀ ਲਿਆ ਸੀ ਤੇ ਸਰਾਪ ਵੀ ਦਿੱਤਾ ਸੀ, ਉਹ ਸਰਾਪ ਵਰ ਰੂਪ ਹੋ ਗਿਆ, ਜਿਸ ਦੇ ਕਾਰਨ ਛੁੱਟੇ ਹੋਏ ਪੱਥਰ ਡੁੱਬਦੇ ਨਹੀਂ ਸਨ। ਦੂਜੀ ਕਥਾ ਇਹ ਵੀ ਆਉਂਦੀ ਕਿ ਰਾਮ ਦੇ ਨਾਂ ਨੂੰ, ਰਾਮ ਦੇ ਨਾਮ ਦੀ ਮਹਿਮਾ ਵਿਖਾਈ। ਜਦੋਂ ਹਨੂੰਮਾਨ ਨੇ ਪੱਥਰ ਤੇ ਰਾਮ ਲਿਖ ਕੇ ਪਾਣੀ ਤੇ ਤਾਰਿਆ ਤੇ ਉਹ ਪਾਣੀ ਦੇ ਵਿੱਚ ਪੱਥਰ ਡੁੱਬਿਆ ਨਹੀਂ, ਅਜੇ ਤੱਕ ਕਪਾਲ ਮੋਚਨ ਤੀਰਥ ਹੈ, ਰਿਣ ਮੋਚਨ ਤੀਰਥ ਹੈ, ਜਿੱਥੇ ਪੱਥਰ ਪਾਣੀ ਤੇ ਤਰਦੇ ਨੇ, ਲੋਕ ਵੇਖ ਕੇ ਆਉਂਦੇ ਨੇ। ਸੋ ਪੱਥਰਾਂ ਨਾਲੋਂ ਵੀ ਭਾਰੀ ਮਨੁੱਖ ਜਿਹੜੇ ਸੰਸਾਰ ਰੂਪੀ ਸਮੁੰਦਰ ਦੇ ਵਿੱਚ, ਸੰਸਾਰ ਦੇ ਪਾਣੀ ਵਿੱਚ ਡੁੱਬ ਰਹੇ ਸਨ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਭਗਤੀ ਦੁਆਰਾ ਤਾਰ ਦਿੱਤਾ। ਐਸੀ ਸਮਰੱਥਾ ਵਾਲੇ ਸਤਿਗੁਰੂ ਹਨ ਜਿਨ੍ਹਾਂ ਨੇ ਭਗਤੀ ਦਾ ਪੁਲ ਬੰਨ ਦਿੱਤਾ। ਜਾਂ ਫਿਰ ਮਾਰਕੰਡੇ ਨੂੰ ਜਲ ਦੇ ਉੱਤੇ ਤਾਰਿਆ ਸ੍ਰੀ ਪਰਮੇਸ਼ਰ ਨੇ, ਜਦੋਂ ਜਲ ਦੀ ਪਰਲੇ ਹੋਈ ਨਾ ਤੇ ਬੋਹੜ ਦੇ ਪੱਤੇ ਉੱਤੇ ਬਿਠਾ ਦਿੱਤਾ। ਮਾਰਕੰਡੇ ਤੇ ਗੋਦ ਖਾਈ ਜਿਨ ਤਰਨ ਤਰ ਮੂੰਡ ਬੁਲਾਏ, ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ ਕਿ ਮਾਰਕੰਡੇ ਰਿਸ਼ੀ ਨਾਲੋਂ ਵੱਡੀ ਉਮਰ ਕਿਹਦੀ ਹੋਣੀ ਹੈ। ਸੇਵਕਾਂ ਨੇ ਕਿਹਾ ਮਹਾਰਾਜ ਕੁਟੀਆ ਬਣਾ ਲਈਏ ਰਹਿਣ ਵਾਸਤੇ, ਕਹਿੰਦਾ 88,000 ਵਰਾ ਉਮਰ ਲੰਘ ਗਈ ਆ ਤੇ ਅੱਧੀ ਕੁ ਲੰਘ ਗਈ, ਅੱਧੀ ਕੁ ਰਹਿ ਗਈ ਆ, ਤੇ ਕੀ ਮਕਾਨ ਬਣਾਉਣਾ। ਮਾਰਕੰਡੇ ਤੇ ਕੋ ਅਧਿਕਾਈ ਜਿਹਨ ਤਿਰਨ ਧਰ ਮੂੰਡ ਬੁਲਾਏ, ਆਪਣਾ ਸਿਰ ਕੱਖਾਂ ਦੀ ਕੁੰਨੀ ਚ ਲਗਾ ਕੇ ਗੁਜ਼ਾਰਾ ਕਰ ਲਿਆ। ਫਿਰ ਨਰਾਇਣ ਰੂਪ ਹੋ ਕਰਕੇ, ਸੇਖ ਸਾਈ ਰੂਪ ਹੋ ਕਰਕੇ ਸ਼ੇਸ਼ ਨਾਗ ਦੀ ਸੇਜਾ ਤੇ ਬਿਰਾਜਮਾਨ ਹੈ ਜਲ ਦੇ ਵਿੱਚ। ਫਿਰ ਉਹ ਪ੍ਰਭੂ ਜਿਹੜਾ ਹੈ ਨਮਸਤੰਗ ਸੁਬਨ ਮੇ, ਪਾਣੀ ਵਿੱਚ ਕਿਵੇਂ ਸਹਾਇਤਾ ਕਰਦਾ ਹੈ। گج گراہ کٹے گج کنج دی تب گراہ نے کٹے ایک ہاتھی کی کتھا آئی جڑا مست ہو گیا سی پانی پین گیا تندوے نے تارا نال کھچ لیا بڑا شدھ ہوا کدی تندوا کھچ لے کدی ہاتھی کھچ لے پرمیشر نے ہاتھی دا مان توڑنا سی آخرکار مان توڑ دیتا تندوے نے کھچ لیا ہوں انہیں اپنی آپ پیت لا دی ایک کمل کا فل تریا کرتا سی وہی سنڈ نال توڑ کے پربھو کی بھیٹا کیتا کہ وے ویگرو بچا نویں پاتشاہ کہتے ہیں گج کی تراس مٹی شن ہوں میں گج میں نے ہاتھی کا ڈر دور کر دیتا ایک شن کالے اندر ہے واہ گرو پھر جل کا مالک اندر اندر میہ پاؤن تو ورج دیتا کلگیتر نے ایک دن حکم دیتا میہ پا میہ پین لگ پیا کیا خبردار ایک سنگھ نے گالا کٹیا اندر میہ پینوں ہٹ گیا اسی پرکار دسا سوپا در جلندر رہ کر کے جنگل رہ کے انیک طرح کے چرتر کیتے ہیں سو ہور انیک کتھاوا ہیں یہ سدگرو تیرا ہی انت نہیں تے سدگرو جی کا بھی سوامی جو اکال پورک ہے اس کا کونے انت لے سکتا جہاں جل وچ بھی جیوان کی رکھیا کر رہا 45 لاکھ جی جل میں ہوتے بٹھل پہلا کائے کرو 42 لاکھ جنا پانی تے 42 لاکھ جنا باہر انہوں سارے سرد پالنا کرنے والے جنگل جیوان روزی دین والے واحگرو تیرے چرنوں میں ساری نمسکار ہے نمستم سوبنمی جنگل وچرن والا جمن مرن تو رہت جو اکال پورک واحگرو ہے اس کلگیتر پاتشاہ متھا ٹیکتے ہیں نمسکار